ਤੁਹਾਡੀ ਦਰਬਾਰ ਵੀ ਸਾਡੇ ਹਨ, ਕਵੀ ਦਰਬਾਰ ਵੀ ਹੁੰਦੇ ਹਨ, ਪਰ ਕਥਾ ਦਰਬਾਰ ਦਾ ਆਯੋਜਨ ਬਹੁਤ ਘੱਟ ਹੀ ਹੁੰਦਾ ਹੈ। ਮੈਂ ਸਮਝਦਾ ਹਾਂ ਗੁਰੂ ਘਰ ਦੇ ਉਹ ਸੇਵਾਦਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਕਥਾ ਦਰਬਾਰ ਦਾ ਪ੍ਰੋਗਰਾਮ ਉਲੀਕਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਜੋ ਗੁਰਮਤ ਦੇ ਵਿਸ਼ੇ ਚੁਣੇ ਗਏ ਹਨ ਉਹਨਾਂ ਦੇ ਜਾਵੇ, ਸੰਗਤਾਂ ਨੂੰ ਲਾਭ ਪਹੁੰਚੇ, ਇੱਕ ਸ਼ਲਾਘਾਯੋਗ ਉਪਰਾਲਾ ਹੈ। ਦਾਸ ਨੂੰ ਹੁਕਮ ਹੋਇਆ ਹੈ ਇਹਨਾਂ ਪੰਕਤੀਆਂ ਤੇ ਵਿਚਾਰ ਕਰਨ ਦਾ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਰਾਲੀ। ਇਹ ਪਵਿੱਤਰ ਬਚਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਉਚਾਰਨ ਕੀਤੇ ਹਨ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਤੇ ਗਰੀਬਨ ਵਾਲ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤਾ, ਗੁਰਸਿੱਖ ਮੀਤ ਹੈ ਗੁਰਸਿੱਖ ਮਿੱਤਰਾ, ਜੇ ਤੂੰ ਆਪਣੇ ਜੀਵਨ ਦੀ ਇਸ ਬਾਜੀ ਨੂੰ ਸਫਲ ਕਰਨਾ ਹੈ ਚੱਲੋ ਗੁਰ ਚਾਲੀ, ਫੇਰ ਤੈਨੂੰ ਗੁਰੂ ਦੀ ਚਾਲੀ ਦਾ ਅਰਥ ਹੈ ਰਸਤਾ, ਤੈਨੂੰ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਸਤਿਗੁਰੂ ਨੇ ਸਾਨੂੰ ਮਾਰਗ ਬਖਸ਼ਿਸ਼ ਕੀਤਾ ਹੈ ਉਹ ਕਿਹੜਾ ਮਾਰਗ ਹੈ? ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਘਰ ਦੇ ਬੇਦ ਬਿਆਸ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸ਼ਬਦ ਜਿੱਦੀ ਸਿੱਧ ਮੰਡਲੀ ਈਤੋਸ ਆਪਣਾ ਪੰਥ ਨਿਰਲ। ਉਸ ਗੁਰੂ ਚਾਲੀ ਨੂੰ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਨਿਰਾਲਾ ਪੰਥ ਵੀ ਆਖਿਆ। ਉਸੇ ਗੁਰ ਚਾਲੀ ਨੂੰ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਗੁਰਮੁਖ ਗਾਡੀ ਰਾਹ ਚਲਾਇਆ, ਉਸਨੂੰ ਗਾਡੀ ਰਾਹ ਦਾ ਵੀ ਨਾਮ ਦਿੱਤਾ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਦੁਨੀਆਂ ਵਿੱਚ ਰਸਤੇ ਬਹੁਤ ਨੇ, ਵੈਸੇ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਉਹਨਾਂ ਰਸਤਿਆਂ ਦੀ ਬੜੀ ਮਹਾਨਤਾ ਵੀ ਹੈ। ਕੁਛ ਜ਼ਮੀਨੀ ਰਸਤੇ ਹਨ, ਜਲ ਮਾਰਗ ਵੀ ਹਨ, ਹਵਾਈ ਰਸਤੇ ਵੀ ਹਨ, ਔਰ ਉਹਨਾਂ ਦੇ ਅਕਸਰ ਲੋਕ ਚੱਲ ਵੀ ਰਹੇ ਹਨ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਆਪਾਂ ਚਾਹੇ ਜ਼ਮੀਨੀ ਰਸਤੇ ਤੇ ਚੱਲਣਾ ਹੋਵੇ, ਚਾਹੇ ਪਾਣੀ ਦੇ ਰਸਤੇ ਸਫ਼ਰ ਤੈਅ ਕਰਨਾ ਹੋਵੇ, ਚਾਹੇ ਹਵਾਈ ਪੰਥ ਤੈਅ ਕਰਨਾ ਹੋਵੇ, ਤਾਂ ਉਹਦੇ ਲਈ ਕੁਝ ਨਾ ਕੁਝ ਸਿਆਣਿਆਂ ਨੇ ਅਸੂਲ ਬਣਾਏ। ਨਿਯਮ ਬਣਾਏ ਨੇ। ਹੁਣ ਆਪਾਂ ਰੋਡ ਤੇ ਚੱਲਣਾ ਹੈ, ਉਹਦੇ ਲਈ ਕੁਛ ਐਸੇ ਨਿਯਮ ਬਣਾਏ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਸਾਡੇ ਲਈ ਅਤਿ ਜ਼ਰੂਰੀ ਹੋ ਜਾਂਦੀ ਹੈ। ਜੇ ਅਸੀਂ ਉਹਨਾਂ ਅਸੂਲਾਂ ਦੀ ਪਾਲਣਾ ਕਰਦੇ ਹਾਂ ਤਾਂ ਹਾਦਸਿਆਂ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ, ਸਾਡਾ ਜੀਵਨ ਖਤਰੇ ਤੋਂ ਬਾਹਰ ਰਹਿੰਦਾ। ਜੇ ਅਸੀਂ ਉਹਨਾਂ ਅਸੂਲਾਂ ਦੀ ਪਾਲਣਾ ਨਹੀਂ ਕਰਦੇ ਤੇ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ, ਕੋਈ ਨਾ ਕੋਈ ਦੁਰਘਟਨਾ ਘਟ ਹੀ ਜਾਂਦੀ ਹੈ। ਜੇ ਜ਼ਮੀਨੀ ਰਸਤਿਆਂ ਤੇ ਚੱਲਣ ਵਾਸਤੇ ਨਿਯਮਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ, ਇਸੇ ਤਰ੍ਹਾਂ ਜਿਹੜੇ ਜਲ ਦੇ ਰਸਤੇ ਨੇ, ਪਾਣੀ ਦੇ ਰਸਤੇ ਨੇ, ਉਹਨਾਂ ਤੇ ਚੱਲਣ ਦੇ ਵੀ ਸਿਆਣਿਆਂ ਨੇ ਕੋਈ ਅਸੂਲ ਬਣਾਏ ਨੇ। ਤੇ ਜੇ ਉਹਨਾਂ ਅਸੂਲਾਂ ਦੀ ਪਾਲਣਾ ਨਹੀਂ ਹੁੰਦੀ ਤੇ ਕਈ ਵਾਰੀ ਸਮੁੰਦਰੀ ਜਹਾਜ਼ ਵੀ ਚਟਾਨਾਂ ਨਾਲ ਟਕਰਾ ਜਾਂਦੇ ਨੇ, ਸਮੁੰਦਰੀ ਤੂਫਾਨਾਂ ਦੇ ਵਿੱਚ ਡੁੱਬ ਜਾਂਦੇ ਨੇ ਤੇ ਜਾਨੀ ਮਾਲੀ ਬੜਾ ਭਾਰੀ ਨੁਕਸਾਨ ਹੋ ਜਾਂਦਾ। ਕੁਛ ਹਵਾਈ ਰਸਤੇ ਦੇ ਵੀ ਨਿਯਮ ਨੇ, ਜੇ ਉਹਨਾਂ ਦੀ ਪਾਲਣਾ ਹੁੰਦੀ ਹੈ ਤੇ ਫਿਰ ਹੀ ਅਸੀਂ ਆਪਣੀ ਮੰਜ਼ਿਲ ਤੇ ਸੁਰੱਖਿਅਤ ਪਹੁੰਚ ਸਕਦੇ ਹਾਂ। ਕਈ ਵਾਰੀ ਥੋੜੀ ਜਿਹੀ ਅਣਗਹਿਲੀ ਹੋਣ ਦੇ ਨਾਲ ਹਵਾਈ ਜਹਾਜ਼ਾਂ ਦੇ ਵੀ ਹਾਦਸੇ ਹੋ ਜਾਂਦੇ ਨੇ, ਐਕਸੀਡੈਂਟ ਹੋ ਜਾਂਦੇ ਨੇ, ਅਨੇਕਾਂ ਜਾਨਾਂ ਚਲੀਆਂ ਜਾਂਦੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਜਿਸ ਨੂੰ ਗੁਰਚਾਲੀ ਆਖਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸਨੂੰ ਨਿਰਾਲਾ ਪੰਥ ਤੇ ਗਾਡੀ ਰਾਹ ਦਾ ਨਾਮ ਦਿੱਤਾ ਹੈ। ਉਸ ਰਸਤੇ ਤੇ ਚੱਲਣ ਵਾਸਤੇ ਸਤਿਗੁਰੂ ਨੇ ਸਾਡੇ ਲਈ ਕੁਝ ਅਸੂਲ ਬਣਾਏ, ਉਹਨਾਂ ਅਸੂਲਾਂ ਦੀ ਪਾਲਣਾ ਕਰਨੀ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਬਣ ਗਿਆ। ਬਾਕੀ ਵੀ ਹੋਰ ਦੁਨੀਆਂ ਦੇ ਵੀ ਤਮਾਮ ਧਰਮ ਨੇ, ਉਹਨਾਂ ਦੇ ਵੀ ਕੁਝ ਅਸੂਲ ਨੇ। ਦੋ ਪੁਰਾਣੇ ਧਰਮ ਨੇ, ਮਜ਼ਹਬ ਨੇ, ਇੱਕ ਆਰੀਆ ਧਰਮ ਹੈ ਜਿਸਨੂੰ ਹਿੰਦੂ ਧਰਮ ਕਹਿੰਦੇ ਨੇ, ਦੂਸਰਾ ਇਸਲਾਮ ਹੈ। ਉਹਨਾਂ ਦੇ ਵੀ ਆਪਣੇ ਅਸੂਲ ਨੇ, ਸਾਰੇ ਧਰਮਾਂ ਦੇ ਹੀ ਅਸੂਲ ਨੇ। ਪਰ ਜਿਹੜਾ ਸਤਿਗੁਰੂ ਨੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਉਹਦੇ ਵੀ ਕੁਝ ਅਸੂਲ ਨੇ। ਆਪਾਂ ਦੂਸਰਿਆਂ ਦੀ ਗੱਲ ਨਾ ਕਰੀਏ, ਜੋ ਗੁਰਸਿੱਖੀ ਦਾ ਮਾਰਗ ਹੈ ਗੁਰਸਿੱਖ ਮੀਰ ਚਲੋ ਗੁਰਚਾਲੀ, ਇਹਦੀ ਆਪਾਂ ਗੱਲ ਕਰਨੀ। ਹਜ਼ੂਰ ਨੇ ਆਖਿਆ ਸੀ ਗੁਰਸਿੱਖਾ, ਜੇ ਤੂੰ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਫਿਰ ਯਾਦ ਰੱਖ, ਤੈਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ। ਸਿੱਖ ਧਰਮ ਦੇ ਤਿੰਨ ਬੁਨਿਆਦੀ ਅਸੂਲ ਸਥਾਪਿਤ ਕੀਤੇ ਗਏ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਧਰਮ ਦੀ ਕਿਰਤ ਕਰਨੀ, ਕੋਈ ਮਨੁੱਖ ਭੁੱਖਾ ਨਹੀਂ ਰਹਿ ਸਕਦਾ। ਸਤਿਗੁਰੂ ਦਾ ਹੁਕਮ ਹੈ, ਕਾਲ ਖਾਏ ਇਸ ਹੱਥੋਂ ਹੁੰਦੇ ਨਾਨਕ ਰਾਹੋ ਪਛਾਣਿਆ ਹੈ। ਕਿਰਤ ਕਰਨੀ, ਕਿਰਤ ਵੀ ਧਰਮ ਦੀ ਕਰਨੀ, ਇਸ ਧਰਮ ਦਾ ਪਹਿਲਾ ਅਸੂਲ ਹੈ। ਨਾਮ ਜਪਣਾ ਇਹ ਦੂਜਾ ਧਾਰਮਿਕ ਅਸੂਲ ਹੈ। ਜਿਹੜਾ ਮਨੁੱਖ ਕਿਰਤ ਵੀ ਕਰਦਾ ਹੈ ਤੇ ਕਿਰਤ ਦੇ ਨਾਲ ਨਾਲ ਨਾਮ ਵੀ ਜਪਦਾ ਹੈ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਕਿਰਤ ਦਾ ਲਾਭ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਮਿਲਦਾ ਹੈ ਤੇ ਜਿਹੜਾ ਨਾਮ ਜਪਣ ਦਾ ਲਾਭ ਹੈ ਉਹ ਆਦਰਸ਼ ਰੂਪ ਦੇ ਵਿੱਚ ਮਿਲਦਾ ਤੇ ਕਈ ਵਾਰੀ ਪ੍ਰਤੱਖ ਵੀ ਮਿਲ ਜਾਂਦਾ। ਸਾਡਾ ਮਨ ਕਿਰਤ ਵੱਲੀ ਜ਼ਿਆਦਾ ਝੁਕਦਾ ਹੈ ਤੇ ਭਗਤੀ ਵਾਲੇ ਪਾਸੇ ਘੱਟ ਲੱਗਦਾ, ਕਿਉਂਕਿ ਭਗਤੀ ਦਾ ਫਲ ਆਦਰਸ਼ ਹੈ, ਸੁਖਮ ਹੈ। ਤੇ ਜਿਹੜੀ ਕਿਰਤ ਦਾ ਫਲ ਹੈ ਸਾਨੂੰ ਪਤਾ ਹੈ, ਇਹ ਕਰੇ ਸੋ ਇਹ ਕਰ ਪਾਏ। ਅਸੀਂ ਜੇ ਹੱਥਾਂ ਨਾਲ ਕੰਮ ਕਰਾਂਗੇ, ਜਿਸ ਹੱਥ ਨਾਲ ਵੀ ਮਿਹਨਤ ਕਰਾਂਗੇ ਉਹਦਾ ਫਲ ਸਾਨੂੰ ਜ਼ਰੂਰ ਮਿਲ ਹੀ ਜਾਣਾ ਹੈ। ਕਿਰਤ ਦਾ ਫਲ ਪ੍ਰਤੱਖ ਹੈ, ਨਾਮ ਦਾ ਫਲ ਅਦ੍ਰਿਸ਼ਟ ਹੈ। ਪਰ ਹਜ਼ੂਰ ਕਹਿੰਦੇ ਨੇ ਗੁਰਸਿੱਖਾ ਤੂੰ ਧਰਮ ਦੀ ਕਿਰਤ ਵੀ ਕਰਨੀ ਹੈ ਤੇ ਵਾਹਿਗੁਰੂ ਦਾ ਨਾਮ ਵੀ ਜਪਣਾ। ਕਿਰਤ ਕਰਕੇ ਤੇਰੇ ਅੰਗ ਪ੍ਰਤੰਗ ਸਫਲ ਹੋਣਗੇ ਤੇ ਨਾਮ ਜਪ ਕੇ ਤੇਰਾ ਮਨ ਨਿਰਮਲ ਹੋਵੇਗਾ। ਕਿਉਂਕਿ ਕਿਰਤ ਕਰਦਿਆਂ ਸਰੀਰ ਦੀ ਹੱਥਾਂ ਪੈਰਾਂ ਦੀ ਐਕਸਰਸਾਈਜ਼ ਤਾਂ ਹੋ ਜਾਂਦੀ, ਉਹਦਾ ਫਲ ਵੀ ਮਿਲ ਜਾਂਦਾ, ਪਰ ਕਿਰਤ ਕਰਕੇ ਮਨ ਪਵਿੱਤਰ ਨਹੀਂ ਹੁੰਦਾ। ਤੇਗੂ ਮਹਾਰਾਜ ਨੇ ਆਪਣੀ ਆਗਿਆ ਸੀ ਗੁਰਸਿੱਖਾ ਕਿਰਤ ਕਰਕੇ ਤੇਰੇ ਹੱਥਾਂ ਪੈਰਾਂ ਦੀ ਸਫਲਤਾ ਪਵਿੱਤਰਤਾ ਹੋ ਸਕਦੀ ਹੈ, ਪਰ ਨਾਮ ਇਸ ਲਈ ਜਪਣਾ ਹੈ ਕਿਉਂਕਿ ਨਾਮ ਜਪ ਕੇ ਮਨ ਦੀ ਪਵਿੱਤਰਤਾ ਵੀ ਹੋ ਜਾਂਦੀ ਹੈ। ਜਦੋਂ ਆਪਾਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ ਤਾਂ ਥਾਂ ਥਾਂ ਤੇ ਨਾਮ ਦੀ ਮਹਿਮਾ ਨਹੀਂ, ਤੀਰਥ ਨਾਗਣ ਜਾਓ ਤੀਰਥ ਨਾਮ ਹੈ। ਅੰਮ੍ਰਿਤ ਵੇਲੇ ਵੀ ਸ਼੍ਰੀ ਮੁਖਵਾਕ ਆਇਆ ਸੀ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਹਰਿ। ਇਹ ਨਾਮ ਦਾ ਫਲ ਹੈ, ਨਾਮ ਇੱਕ ਤੀਰਥ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰ ਪੂਰਨ ਸਰਪਾ। ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ। ਤਿੰਨ ਪ੍ਰਕਾਰ ਦੀ ਮੈਲ ਹੈ, ਇੱਕ ਸਾਡੇ ਤਨ ਨੂੰ ਲੱਗਦੀ ਹੈ, ਦੂਸਰੀ ਕੱਪੜਿਆਂ ਨੂੰ ਲੱਗਦੀ ਹੈ, ਤੀਸਰੀ ਸਾਡੇ ਬੁੱਧੀ ਨੂੰ ਲੱਗਦੀ। ਇਹ ਤਿੰਨ ਕਿਸਮ ਦੀ ਮੈਲ ਨੂੰ ਕਿਵੇਂ ਧੋਤਾ ਜਾ ਸਕਦਾ ਹੈ ਤਾਂ ਹਜ਼ੂਰ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਮੂਤ ਪਲੇਤੀ ਕੱਪੜ ਹੋਏ ਦੇਸ ਆਗੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ। ਜਿਹੜੀ ਮਨ ਦੀ ਮੈਲ ਹੈ ਬੁੱਧੀ ਦੀ ਮੈਲ ਹੈ ਉਹ ਨਾਮ ਨਹੀਂ ਧੋਣੀ। ਇਸੇ ਲਈ ਗੁਰੂ ਮਹਾਰਾਜ ਨੇ ਆਖਿਆ ਗੁਰਸਿੱਖਾ ਕਿਰਤ ਵੀ ਕਰਨੀ ਹੈ ਤੇ ਨਾਮ ਵੀ ਕਰਨਾ। ਪਰ ਅਸੀਂ ਕਿਰਤ ਤਾਂ ਸਾਰੇ ਹੀ ਕਰਦੇ ਹਾਂ ਪਰ ਨਾਮ ਤੋਂ ਵਿਰਲਾ ਜਪਦਾ ਹੈ, ਜਿਸ ਉੱਤੇ ਗੁਰੂ ਦੀ ਮਿਹਰ ਹੋਏ ਆਪ ਜਪਾਏ ਜਪੈ ਸੋ ਨਾਉ। ਪਹਿਲਾ ਸਿੱਖ ਧਰਮ ਦਾ ਅਸੂਲ ਹੈ ਕਿਰਤ ਕਰਨੀ, ਦੂਸਰਾ ਹੈ ਨਾਮ ਜਪਣਾ, ਤੀਸਰਾ ਹੈ ਵੰਡ ਛਕਣਾ। ਵੰਡ ਕੇ ਛਕਣ ਦੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਸੰਗਤ ਤੇ ਪੰਗਤ ਦੀ ਮਰਯਾਦਾ ਕਾਇਮ ਕੀਤੀ। ਸੰਗਤ ਵਿੱਚ ਸ਼ਬਦ ਦਾ ਲੰਗਰ ਵਰਤ, ਬਾਣੀ ਕੀਰਤਨ ਕਥਾ ਗੁਰਮਤ ਵਿਚਾਰਾਂ ਗੁਰ ਇਤਿਹਾਸ ਨੂੰ ਪੜ੍ਹਿਆ ਜਾਂਦਾ ਹੈ, ਇਹ ਸਾਡੀ ਆਤਮਕ ਖੁਰਾਕ ਹੈ। ਪੰਗਤ ਦੇ ਵਿੱਚ ਸਾਨੂੰ ਦੌਲਤ ਦਾ ਲੰਗਰ ਛਕਣ ਵਾਸਤੇ ਮਿਲਦਾ, ਉਹਦੀ ਵੀ ਬੜੀ ਲੋੜ ਹੈ ਕਿਉਂਕਿ ਜੇ ਮਨੁੱਖ ਦਾ ਪੇਟ ਖਾਲੀ ਹੈ ਤੁਸੀਂ ਉਹਨੂੰ ਆਖਦੇ ਹੋ ਵੀ ਤੂੰ ਭਗਤੀ ਕਰ ਬਾਣੀ ਪੜ੍ਹ ਤਾਂ ਉਹਦਾ ਕਦੇ ਵੀ ਉਸ ਪਾਸੇ ਮਨ ਨਹੀਂ ਲੱਗ ਸਕਦਾ। ਬਾਣੀ ਵਿੱਚ ਇਹ ਬਚਨ ਆਏ ਨੇ ਭੁੱਖੇ ਭਗਤ ਨਾਲ ਬੀਜਿਆ ਜਾਂ ਮਾਲਾ ਆਪਣੀ ਬੀਜਿਆ, ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਇਸੇ ਲਈ ਗੁਰੂ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਵੀ ਅਸੂਲ ਬਣਾਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਜਿਹੜਾ ਗੁਰਸਿੱਖ ਮਾਈ ਭਾਈ ਆਵੇ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਤੇ ਫਿਰ ਸੰਗਤ ਵਿੱਚ ਬੈਠ ਕੇ ਬਾਣੀ ਦਾ ਭੋਜਨ ਛਕੇ। ਇਹ ਗੁਰੂ ਅਮਰਦਾਸ ਮਹਾਰਾਜ ਦੀ ਮਰਯਾਦਾ ਬਣਾਈ। ਸੰਗਤ ਤੇ ਪੰਗਤ ਦੇ ਵਿੱਚ ਊਚ ਨੀਚ ਦਾ ਭੇਦ ਵੀ ਖਤਮ ਹੁੰਦਾ ਕਿਉਂਕਿ ਸਤਿਗੁਰੂ ਦਾ ਹੁਕਮ ਹੈ ਹੋਏ ਅਕੱਤਰ ਮਿਲੋ ਮੇਰੇ ਭਾਈ ਤੁਮ ਤਾਂ ਦੂਰ ਕਰੋ ਨਿਵ ਲਾਏ ਹਰ ਨਾਮੇ ਤੇ ਹੋਵੋ ਜੋੜੀ ਗੁਰਮਖ ਬੈਸੋ ਸਫਾਮ ਸ਼ਰਾਣਾ ਰੰਗ ਬਰਾਬਰੀ ਪੈਰੀ ਪਵਨਾ ਜਾਗਰਤ ਹੈ। ਹੁਣ ਗੁਰੂ ਕੀ ਸੰਗਤ ਪੰਗਤ ਦੇ ਵਿੱਚ ਕੋਈ ਰਾਜਾ ਹੈ ਚਾਹੇ ਕੰਗਾਲ ਹੈ, ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਉੱਚੀ ਜਾਤ ਹੈ ਚਾਹੇ ਨੀਵੀਂ ਜਾਤ ਹੈ, ਪਰ ਗੁਰੂ ਘਰ ਸੰਗਤ ਪੰਗਤ ਵਿੱਚ ਆ ਕੇ ਦੋਹਾਂ ਨੂੰ ਇੱਕ ਬਰਾਬਰਤਾ ਹੀ ਦਿੱਤੀ ਗਈ ਹੈ। ਇਸ ਲਈ ਸਿੱਖ ਧਰਮ ਦੇ ਤਿੰਨ ਬੁਨਿਆਦੀ ਅਸੂਲ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ, ਇਹਨਾਂ ਦੀ ਪਾਲਣਾ ਹਰ ਗੁਰਸਿੱਖ ਮਾਈ ਭਾਈ ਨੂੰ ਚਾਹੇ ਉਹ ਅੰਮ੍ਰਿਤਧਾਰੀ ਹੈ ਚਾਹੇ ਨਹੀਂ ਹੈ, ਸਾਰਿਆਂ ਨੂੰ ਪਾਲਣਾ ਕਰਨੀ ਅਤਿ ਜ਼ਰੂਰੀ ਹੈ। ਦੂਸਰੇ ਨੰਬਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਦੀ ਇੱਕ ਵਿਸ਼ੇਸ਼ ਰਹਿਣੀ ਦਾ ਵੀ ਜ਼ਿਕਰ ਕੀਤਾ। ਇਹ ਬਚਨ ਵੀ ਗੁਰਸਿੱਖ ਮੇਰ ਚਲੋ ਗੁਰ ਚਾਲੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਉਹ ਗੁਰੂ ਚਾਲੀ ਹੈ ਕਿ ਉਹਦੇ ਬਾਰੇ ਹਜ਼ੂਰ ਨੇ ਵਿਸਤਾਰ ਪੂਰਵਕ ਢੰਗ ਦੇ ਨਾਲ ਇੱਕ ਸ਼ਲੋਕ ਦੇ ਵਿੱਚ ਗੁਰਸਿੱਖ ਦੀ ਉਸ ਗੁਰਚਾਲੀ ਦਾ ਜ਼ਿਕਰ ਕੀਤਾ ਹੈ। ਹਜ਼ੂਰ ਦੇ ਇਹ ਪਵਿੱਤਰ ਬਚਨ ਨੇ ਗੁਰ ਸਤਿਗੁਰ ਕਾਰਨ ਜੋ ਸਿੱਖ ਆਖਾਏ, ਇਹ ਖਾਸ ਕਰਕੇ ਗੁਰਸਿੱਖ ਦੀ ਰਹਿਣੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਵੈ, ਸਭ ਕਿਲਵਿਕ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਇਹ ਗੁਰਸਿੱਖ ਦੀ ਰਹਿਣੀ। ਅੰਮ੍ਰਿਤ ਵੇਲੇ ਜਦੋਂ ਅੱਖ ਖੁੱਲੇ ਉਸ ਵੇਲੇ ਸਿਮਰਨ ਕਰੇ, ਉਸ ਤੋਂ ਬਾਅਦ ਉਦਮ ਕਰੇ, ਇਸ਼ਨਾਨ ਕਰੇ, ਫਿਰ ਅੰਮ੍ਰਿਤਸਰ ਦੇ ਵਿੱਚ ਨਾਵੇ। ਅੰਮ੍ਰਿਤਸਰ ਤੋਂ ਮੁਰਾਦ ਉਸ ਮਹਾਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਜੀ ਵੀ ਹੈ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਿਰਜਿਆ, ਜਿਸ ਨੂੰ ਰਾਜ ਤੀਰਥ ਦਾ ਰੁਤਬਾ ਵੀ ਪ੍ਰਾਪਤ ਹੈ, ਜਿਸ ਦੀ ਮਹਿਮਾ ਹਜ਼ੂਰ ਨੇ ਬਾਣੀ ਵਿੱਚ ਲਿਖੀ। ਦੇਖੇ ਸਭੇ ਥਾਂ ਨਹੀਂ ਤੁਰ ਜਿਹਾ, ਬਦੋ ਗੁਰੂ ਵਧਾਤੇ ਤਾਂ ਤੂੰ ਸੋਹਿਆ, ਬਸਤੀ ਸਜਮੇ ਆਪਾਰ ਅਨੂਪ ਰਾਮਦਾਸ ਪੁਰ, ਹਰ ਹਰ ਨਾਨੂ ਕਸਮਲ ਜਾਏ ਨਾਇਆ ਰਾਮਦਾਸ ਸਰ। ਇਹ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਮਰਿਆਦਾ ਹੈ। ਤੁਸੀਂ ਬਾਹਰੋਂ ਸਫ਼ਰ ਕਰਕੇ ਜਾਂਦੇ ਹੋ, ਪਹਿਲਾਂ ਬਾਹਰ ਟੂਟੀਆਂ ਤੇ ਇਸ਼ਨਾਨ ਕਰੋ, ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਨਾਵੋ। ਇਹ ਪਹਿਲਾ ਇਤਿਹਾਸਕ ਪਦ ਤੋਂ ਇਹੀ ਅਰਥ ਬਣਦਾ। ਦੂਸਰਾ ਸਿਧਾਂਤਕ ਅਰਥ ਇਹ ਵੀ ਹੈ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਪਹਿਲਾਂ ਪਾਣੀ ਨਾਲ ਗੁਰਸਿੱਖ ਇਸ਼ਨਾਨ ਕਰੇ ਤੇ ਫਿਰ ਬਾਣੀ ਦੇ ਤੀਰਥ ਵਿੱਚ ਨਾਵੇ, ਕਿਉਂਕਿ ਬਾਣੀ ਵੀ ਇੱਕ ਤੀਰਥ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤਸਰ ਹੈ, ਗੁਰਬਾਣੀ ਅੰਮ੍ਰਿਤ ਦਾ ਸੁਣ, ਇਹ ਵੀ ਅੰਮ੍ਰਿਤ ਦਾ ਸਰੂਪ ਹੈ। ਪਹਿਲਾਂ ਗੁਰਸਿੱਖ ਪਾਣੀ ਨਾਲ ਨਾਵੇ, ਫਿਰ ਬਾਣੀ ਦੇ ਤੀਰਥ ਵਿੱਚ ਇਸ਼ਨਾਨ ਕਰੇ। ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਨੂੰ ਪੰਜ ਬਾਣੀਆਂ ਦਾ ਪੜ੍ਹਨ ਦਾ ਹੁਕਮ ਹੈ। ਉਹ ਪੰਜ ਬਾਣੀਆਂ ਕਿਹੜੀਆਂ ਨੇ? ਉਹ ਹਨ ਅੰਮ੍ਰਿਤ ਦੀਆਂ ਪੰਜ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪੀ ਸਾਹਿਬ ਤੇ 40 ਪੌੜੀਆਂ ਸੰਪੂਰਨ ਆਨੰਦ ਸਾਹਿਬ ਜੀ ਦਾ ਪਾਠ ਕਰਨਾ। ਇਹ ਅੰਮ੍ਰਿਤ ਵੇਲੇ ਦਾ ਗੁਰਸਿੱਖ ਦਾ ਨਿਤਨੇਮ ਹੈ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਸ਼ਾਮ ਦੇ ਸਮੇਂ, ਸੰਧਿਆ ਸਮੇਂ ਸੋਦਾ ਗ੍ਰਹਿ ਰਸ ਆਨੰਦ ਮੁਦਾਵਨੀ ਜੀ ਦਾ ਪਾਠ ਹੁੰਦਾ ਤੇ ਸਾਉਣ ਲੱਗਿਆਂ ਸੋਹਰੇ ਬਾਣੀ ਦਾ ਪਾਠ ਕਰੇ। ਇਹ ਅੰਮ੍ਰਿਤਸਰ ਹੈ, ਬਾਣੀ ਵੀ ਅੰਮ੍ਰਿਤ ਦਾ ਸਰੂਪ ਹੈ, ਇਹਦੇ ਵਿੱਚ ਇਸ਼ਨਾਨ ਕਰੇ। ਤੀਜਾ, ਅੰਮ੍ਰਿਤਸਰ ਦਾ ਅਰਥ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਵੀ ਹੋ ਪਾਏ। ਅਸਲੀ ਅੰਮ੍ਰਿਤ ਦਾ ਸਰੋਵਰ ਪਰਮੇਸ਼ਰ ਦਾ ਨਾਮ ਹੈ। ਗੁਰਸਿੱਖ ਨੂੰ ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਹੈ, ਉੱਥੇ ਸਤਿਗੁਰੂ ਦਾ ਇਹ ਵੀ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਦਿਗਮ ਲਾਥੀ ਪ੍ਰਭ ਸਰਨਾ, ਪ੍ਰਗਟੇ ਭਲੇ ਸਿੰਘ। ਕੀ ਹੈ ਅੰਮ੍ਰਿਤਸਰ? ਆਪਾਂ ਗੁਰਸਿੱਖਾਂ ਸਾਡੇ ਲਈ ਵਿਸ਼ੇਸ਼ ਗੁਰੂ ਮਹਾਰਾਜ ਨੇ ਰਹਿਣੀ ਦਾ ਉਪਦੇਸ਼ ਦਿੱਤਾ। ਗੁਰ ਸਤਿਗੁਰ ਕਾਲ ਨੂੰ ਸਿੱਖ ਅਖਾਏ ਤੋਂ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ, ਪਹਿਲਾਂ ਗੁਰੂ ਦਾ ਉਪਦੇਸ਼ ਲੈਣਾ ਗੁਰਸਿੱਖ ਨੇ। ਉਪਦੇਸ਼ ਗੁਰੂ ਹਰ ਹਰ ਜਪ ਕਰਦੇ, ਫਿਰ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ। ਭਾਵ ਪਹਿਲਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ, ਤੇ ਜੋ ਪੰਜ ਪਿਆਰੇ ਸਾਨੂੰ ਗੁਰਮਤ ਨਾਮ ਦ੍ਰਿੜ ਕਰਵਾਉਂਦੇ ਨੇ, ਫਿਰ ਉਸਦੀ ਕਮਾਈ ਕਰਨੀ। ਇਹ ਗੁਰੂ ਚਾਲੀ ਦੀ ਵਿਚਾਰ ਹੋਵੇ, ਗੁਰਸਿੱਖ ਵੀ ਚਲੋ ਗੁਰਸਿੱਖ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਦਿਲ ਵਿੱਚ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਜਿਸ ਗੁਰਬਾਣੀ ਦਾ ਦਿਨ ਚੜ੍ਹੇ ਗੁਰਸਿੱਖ ਨੂੰ ਗੁਰੂ ਘਰ ਆ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਸ਼ੁਰੂ ਹੁੰਦਾ ਤੇ ਦਿਨ ਚੜ੍ਹੇ ਉਸ ਨੂੰ ਸੰਪੂਰਨ ਕੀਤਾ ਜਾਂਦਾ ਤੇ ਫਿਰ ਚੜ੍ਹੇ ਦਿਸ ਗੁਰਬਾਣੀ ਗੱਲ ਪਾਪ ਸੰਗਤ ਵਿੱਚ ਆ ਕੇ ਕੀਰਤਨ ਨਾਲ ਤੇ ਫਿਰ ਜਦੋਂ ਆਪਣੀ ਕਿਰਤ ਕਰਨੀ ਹੈ ਉਸ ਵੇਲੇ ਹਜ਼ੂਰ ਕਹਿੰਦੇ ਨੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਉੱਠਦਿਆਂ ਤੇ ਬਹਿੰਦਿਆਂ ਕੰਮ ਕਾਰ ਕਿਰਤ ਵਿਰਤ ਕਰਦਿਆਂ ਹੋਇਆਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਚਲੋ, ਕਿਉਂਕਿ ਗੁਰਮਤ ਦਾ ਸਿਧਾਂਤ ਇਹ ਕਹਿੰਦਾ ਹੈ ਹੱਥਾਂ ਨਾਲ ਕੰਮ ਕਰਨਾ ਤੇ ਮਨ ਨਾਲ ਸਿਮਰਨ ਕਰਨਾ। ਹਾਰ ਪਾਉਣ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਗੁਰਸਿੱਖ ਦੀ ਰਹਿਣੀ ਹੈ। ਹਜ਼ੂਰ ਕਹਿੰਦੇ ਨਾਮ ਦਾ ਇੰਨਾ ਅਭਿਆਸ ਕਰਨਾ ਗੁਰਸਿੱਖ ਨੇ, ਫਿਰ ਉਹ ਸਵਾਸ ਗਰਾਸ ਦਾ ਸਿਮਰਨ ਬਣ ਜਾਵੇ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਹਜ਼ੂਰ ਅਖੀਰਲੀ ਪੰਕਤੀ ਵਿੱਚ ਉਸ ਗੁਰਸਿੱਖ ਦਾ ਜੋ ਗੁਰੂ ਚਾਲੀ ਤੇ ਚੱਲਦਾ, ਗੁਰੂ ਦੇ ਦੱਸੇ ਅਸੂਲਾਂ ਦੀ ਪਾਲਣਾ ਕਰਦਾ, ਉਹਦੇ ਪ੍ਰਤੀ ਗੁਰੂ ਮਹਾਰਾਜ ਦੇ ਇਹ ਬਚਨ ਨੇ, ਜਨ ਨਾਨਕ ਤੋੜ ਮੰਗੇ ਤੇ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ। ਇਹ ਹੈ ਗੁਰਸਿੱਖ ਨੇ ਚਲੋ ਗੁਰੂ ਚਾਲੀ। ਇਸ ਤੋਂ ਬਾਅਦ ਸਾਨੂੰ 1617 ਬਿਕਰਮੀ, ਸੰਨ 1756 ਬਿਕਰਮੀ, 1699 ਦੀ ਵਿਸਾਖੀ ਨੂੰ ਕਲਗੀ ਧਰ ਪਾਤਸ਼ਾਹ ਸਾਹਿਬ ਦੇ ਇਕਬਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਇਤਿਹਾਸ ਤੇ ਬਹੁਤ ਲੰਬੀਰਾ ਹੈ। 80,000 ਦੇ ਅਕੱਠ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਸਿਰ ਮੰਗੇ ਤੇ ਜਿਨ੍ਹਾਂ ਨੇ ਸ਼ੀਸ਼ ਗੁਰੂ ਮਹਾਰਾਜ ਨੂੰ ਭੇਟਾ ਕੀਤੇ, ਕਲਗੀ ਧਰ ਪਾਤਸ਼ਾਹ ਨੇ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਮਹਾਰਾਜ ਨੇ ਖਾਲਸੇ ਨੂੰ ਇੱਕ ਰਹਿਤ ਪ੍ਰਦਾਨ ਕੀਤੀ, ਗੁਰਸਿੱਖ ਵੀ ਚਲੋ ਗੁਰਚਾਲੀ। ਜਿਹੜੀ ਕਲਗੀ ਧਰ ਪਾਤਸ਼ਾਹ ਨੇ ਖਾਲਸੇ ਨੂੰ ਰਹਿਤ ਬਖਸ਼ੀ, ਇੱਕ ਬਾਣੀ ਦੀ ਰਹਿਤ ਸੀ, ਦੂਸਰੀ ਬਾਣੀ ਦੀ ਰਹਿਤ ਸੀ। ਬਾਣੀ ਦੀ ਬਾਣਾ, ਬਾਣੀ ਦੀ ਰਹਿਤ ਵਿੱਚ ਕਲਗੀ ਧਰ ਪਾਤਸ਼ਾਹ ਨੇ ਪੰਜ ਵਿਕਾਰ ਸ਼ਾਮਿਲ ਕੀਤੇ, ਜਿਨ੍ਹਾਂ ਦੀ ਬਾਬਤ ਦੇ ਬਚਨ ਆਉਂਦੇ ਨੇ। ਨਿਸ਼ਾਨੇ ਸਿੱਖੀ ਪੰਜ ਹਰ ਫਸਟ ਕਾਪ, ਹਰ ਜਿੰਨਾ ਬਾਸ਼ਦ ਅਜੀ ਪੰਜ ਨੂੰ ਆਪ, ਕੜਾ ਕਾਲੋ ਕਸ਼ ਕੰਧੇ ਬਿਨਾਂ, ਬਿਲਾ ਕੇਸ ਹੇ ਕਸ਼ ਡੁੰਬਲੇ ਨਿਸ਼ਾਨ। ਇਹ ਜਿਹੜੇ ਬਚਨ ਨੇ ਪਾਤਸ਼ਾਹੀ ਦਸਵੀਂ ਕਲਗੀ ਧਰ ਪਾਤਸ਼ਾਹ ਜੀ ਨੇ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮਾ ਲਿਖਿਆ ਉਸ ਤੋਂ ਪਹਿਲਾਂ ਸਪੋਟਕ ਸਵਈਏ ਸਨ, ਉਹਨਾਂ ਦੇ ਵਿੱਚ ਇਹ ਬਚਨ ਆਉਂਦੇ ਨੇ। ਨਿਸ਼ਾਨੇ ਸਿੱਖੀ ਪੰਜ ਹਰ ਫਸਟ ਕਾਪ, ਹਰ ਜਿੰਨਾ ਬਾਸ਼ਦ ਅਜੀ ਪੰਜ ਮਾਂ। ਇਹ ਜਿਹੜੇ ਪੰਜ ਵਿਕਾਰ ਨੇ ਕੜਾ ਕਾਲ ਤੋਂ ਗਾਤਰੀ ਵਾਲੀ ਕਿਰਪਾਨ ਨੂੰ ਦਿੰਦੇ ਨੇ, ਕੱਚ ਰੇਵ ਕਸ਼ਹਿਰਾ ਤੇ ਗੰਗਾ ਪਿਆ ਤੇ ਕਾਲ ਦਾ ਗੰਗਾ ਪਿਆ ਜਾਣ ਲੋ। ਇਹ ਪੰਜ ਵਿਕਾਰ ਨੇ ਤੇ ਪੰਜਵਾਂ ਵਿਕਾਰ ਕਿਹੜਾ ਹੈ? ਉਹ ਹਨ ਕੇਸ, ਬਿਲਾ ਕੇਸ ਹੇ ਚਸ ਕੁੰਬਲੇ ਨਿਸ਼ਾਨ। ਹਜ਼ੂਰ ਕਹਿੰਦੇ ਜਿਹੜੇ ਜੇ ਗੁਰਸਿੱਖ ਦੇ ਕੋਲ ਕੇਸ ਨਹੀਂ ਤੇ ਕੇਸਾਂ ਤੋਂ ਬਿਨਾਂ ਜਿਹੜੇ ਬਾਕੀ ਪਕਾਰ ਨੇ, ਹੇਜ ਨੇ, ਭਾਵ ਤੁਸ਼ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਗੁਰਸਿੱਖ ਦੀ ਪਹਿਲੀ ਰਹਿਤ ਕੇਸਾਂ ਦੀ ਹੈ ਤੇ ਜਿਹੜਾ ਗੁਰਸਿੱਖ ਕੇਸਾਂ ਨੂੰ ਰੱਖਦਾ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਭਾਈ ਦਾਨੇ ਨੂੰ ਕਿ ਕੇਸ ਗੁਰੂ ਦੀ ਮੋਹਰ ਨੇ, ਜੇ ਕੋਈ ਸਿੱਖ ਭੁਲ ਭੁਲੇਖੇ ਜਾ ਕੇ ਨਰਕਾਂ ਵਿੱਚ ਵੀ ਡਿੱਗ ਪਵੇ ਤੇ ਅਸੀਂ ਆਪਣੀ ਕੇਸਾਂ ਦੀ ਮੋਹਰ ਤੋਂ ਪਛਾਣ ਕਰ ਲੈਂਦੇ ਵੀ ਸਾਡਾ ਸਿੱਖ ਹੈ। ਕੱਟ ਹੀ ਨਰਕ ਕੇ ਦੋਹੋ, ਅਸੀਂ ਉਹਨੂੰ ਨਰਕਾਂ ਵਿੱਚੋਂ ਧੋ ਕੇ ਵੀ ਬਾਹਰ ਕੱਢ ਲੈਂਦੇ, ਪਰ ਜਿਹਦੇ ਕੋਲੇ ਸਿੱਖੀ ਦੀ ਮੋਹਰ ਹੀ ਨਹੀਂ ਉਹਦੇ ਬਾਰੇ ਕੁਛ ਵੀ ਪਤਾ ਨਹੀਂ ਲੱਗ ਸਕਦਾ ਵੀ ਇਹ ਕੌਣ ਹੈ, ਸਿੱਖ ਹੈ ਕਿ ਗੈਰ ਸਿੱਖ ਹੈ। ਇਸ ਲਈ ਸਾਨੂੰ ਸਿੱਖੀ ਦੀ ਮੋਹਰ, ਕੇਸਾਂ ਦੀ ਸੰਭਾਲ ਅਜੇ ਜ਼ਰੂਰੀ ਹੈ। ਇਸ ਤੋਂ ਬਿਨਾਂ ਬਾਕੀ ਕਾਰਾਂ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਿਨਾਂ ਕੇਸ ਇਹ ਜਸ ਜੁਮਲੇ ਦਿਸ਼ਾ, ਬਿਨਾਂ ਕੇਸਾਂ ਤੋਂ ਬਾਕੀ ਜਿਹੜੇ ਪ੍ਰਕਾਰ ਨੇ ਉਹ ਵੀ ਹੇਜ ਨੇ, ਤੁਸ਼ ਨੇ, ਉਹਨਾਂ ਦੀ ਕੋਈ ਮਹਾਨਤਾ ਨਹੀਂ ਹੈ। ਤੇ ਇਸ ਦੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇੱਕ ਅਧਿਆਤਮਿਕ ਰਹਿਤ ਵੀ ਦਿੱਤੀ। ਉਹ ਕਿਹੜੀ ਸੀ? ਜਾਗਤ ਜੋਤ ਜਪੈ ਨਿਸ ਬਸਰ ਏਕ ਬਿਨਾਂ ਮਨ ਲੈਕ ਨਾ ਮਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਹੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਾਂ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਦਾਹੇ ਨਿਖਾਲਸ ਮੈਂ। ਇੱਕ ਬਾਣੀ ਦੀ ਰਹਿਤ ਹੋ ਗਈ, ਦੂਸਰੀ ਬਾਣੀ ਦੀ ਰਹਿਤ। ਬਾਣੀ ਸਾਡੀ ਆਤਮਾ ਨੂੰ ਬੁਲੰਦੀਆਂ ਬਖਸ਼ਿਸ਼ ਕਰਦੀ ਹੈ ਤੇ ਬਾਣਾ ਸਾਡੇ ਸਰੀਰਕ ਬਲ ਦੇ ਵਿੱਚ, ਤਾਕਤ ਦੇ ਵਿੱਚ ਵਾਧਾ ਕਰਦੇ। ਇਸੇ ਲਈ ਸਰਬਲੋਕ ਗ੍ਰੰਥ ਵਿੱਚ ਬਾਣੀ ਤੇ ਬਾਣੀ ਬਾਰੇ ਇਹ ਬਚਨ ਵੀ ਲਿਖੇ ਮਿਲਦੇ ਨੇ, ਬਾਣਾ ਬਾਣੀ ਖੰਭ ਪਛਾਨੋ, ਸਿੰਘ ਰੂਪ ਕੋ ਪੰਛੀ ਜਾਨੋ, ਉੜ ਜੈ ਹੈ ਗੁਰਪੁਰੀ ਸਦੈ ਹੈ, ਜਾਮੈ ਭੇਦ ਨਾ ਰੰਚਕ ਪੈ। ਬਾਣੀ ਤੇ ਬਾਣਾ ਇਹ ਦੋ ਖੰਭ ਨੇ। ਗੁਰੂ ਦਾ ਸਿੰਘ ਇੱਕ ਪੰਛੀ ਹੈ, ਜਿਹਦੇ ਕੋਲ ਗੁਰੂ ਦੀ ਬਾਣੀ ਹੈ ਤੇ ਬਾਣਾ ਹੈ, ਉਹ ਜਦੋਂ ਇੱਥੋਂ ਪ੍ਰਵਾਸ ਕਰਦਾ ਹੈ, ਪੌਰ ਉਡਾਰੀ ਮਾਰਦਾ ਹੈ, ਪਾਲ ਦੁਨੀਆ ਨੂੰ ਛੱਡ ਕੇ ਅਕਾਲ ਚਲਾਣਾ ਕਰਦਾ ਹੈ, ਉਹ ਸਿੱਧਾ ਗੁਰਪੁਰੀ ਵਿੱਚ ਪਹੁੰਚ ਜਾਂਦਾ ਹੈ। ਇਹਦੇ ਵਿੱਚ ਰਾਏ ਜਿੰਨਾ ਵੀ ਕੋਈ ਭੇਦ ਨਾ ਸਮਝੇ, ਬਾਣੀ ਤੇ ਬਾਣੀ ਦੀ ਬਹੁਤ ਵੱਡੀ ਮਹਾਨਤਾ ਹੈ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਸ਼ਾਸਤਰ ਤੇ ਸ਼ਾਸਤਰ ਦਾ ਪੁਜਾਰੀ ਬਣਾਇਆ। ਸ਼ਾਸਤਰ ਅਸ ਕਿਰਪਾਨ ਖੰਡੋ ਕਰ ਤੁਮਕ ਤਬਰ ਅਰ ਤੀਰ, ਸਾਹਿਬ ਸਰੋਈ ਸਾਹਿਬ ਕੀ ਜੈ ਹਮਾਰੇ। ਤੇ ਸਿੱਖਾਂ ਦਾ ਸ਼ਾਸਤਰ ਕੀ ਹੈ? ਸ਼ਾਸਤਰ ਤੇ ਸ਼ਾਸਤਰ, ਸ਼ਾਸਤਰ ਕਹਿੰਦੇ ਨੇ ਹਥਿਆਰ ਨੂੰ, ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਗੁਰੂ ਮਹਾਰਾਜ ਨੇ ਇੱਕ ਪਾਸੇ ਇਹਨਾਂ ਸ਼ਾਸਤਰਾਂ ਨੂੰ ਆਖਿਆ ਸੀ ਜਹ ਹਮਾਰੇ ਵੀਰ, ਤੇ ਦੂਜੇ ਪਾਸੇ ਇਹ ਬਚਨ ਕੀਤਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਬਿਰਗੋ ਚਹਿ ਹੋ ਸ਼ਬਦ ਮਹੀ। ਇਹ ਬਾਣੀ ਤੇ ਬਾਣੀ ਦੀ ਹੈ, ਇੱਕ ਸਰੀਰ ਦੀ ਰਹਿ, ਦੂਸਰੀ ਆਤਮਾ ਦੀ ਰਹਿ। ਕਲਗੀਧਰ ਪਾਤਸ਼ਾਹ ਨੇ ਦੋ ਕਿਸਮ ਦੀ ਸਾਨੂੰ ਰਹਿਤ ਬਖਸ਼ੀ ਹੈ। ਉਸੇ ਲਈ ਇਹ ਬਚਨ ਸਾਨੂੰ ਪ੍ਰੇਰਦੇ ਨੇ ਗੁਰਸਿੱਖ ਮੀਰ ਚਲੋ ਹੋਰ ਜਾਂਦੇ, ਜਿਹੜਾ ਗੁਰਸਿੱਖ ਰਹਿਤ ਵਿੱਚ ਰਹਿੰਦਾ ਹੈ ਉਹਨੂੰ ਕੀ ਫਲ ਮਿਲਦਾ? ਹਜ਼ੂਰ ਦੇ ਬਚਨ ਨੇ ਰਹਿਤ ਰਹਿਤ ਰਹਿ ਜਾਏ ਵਿਕਾਰਾ, ਜਿਹੜਾ ਗੁਰੂ ਦੀ ਬਖਸ਼ੀ ਰਹਿਤ ਵਿੱਚ ਰਹਿੰਦਾ ਹੈ ਫਿਰ ਉਹ ਵਿਕਾਰਾਂ ਤੋਂ ਰਹਿਤ ਰਹਿੰਦਾ। ਇਸ ਲਈ ਰਹਿਤ ਰੱਖਣ ਦਾ ਫਲ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਤੇ ਨਾਲ ਗੁਰੂ ਮਹਾਰਾਜ ਨੇ ਸਾਨੂੰ ਇਹ ਵੀ ਆਖ ਦਿੱਤਾ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਝੂਟਾ ਖਾਵੇ, ਰਹਿਤ ਬਿਨਾਂ ਸੋ ਕਬੂ ਨਾ ਲਹਿ, ਤਾਂ ਤੇ ਰਹਿਤ ਸੁਦ੍ਰਿੜ ਕਰ ਰਹਿ। ਕਿ ਗੁਰਸਿੱਖ ਨੂੰ ਬਾਣੀ ਤੇ ਬਾਣੀ ਦੀ ਰਹਿਤ ਧਾਰਨ ਕਰਨੀ ਹੀ ਪਵੇ। ਸਿੱਖੀ ਦੇ ਮਾਰਗ ਤੇ ਜੇ ਚੱਲਣਾ ਹੈ ਫਿਰ ਗੁਰਸਿੱਖੀ ਨਿਯਮਾਂ ਦੀ ਸਾਨੂੰ ਪਾਲਣਾ ਕਰਨੀ ਹੀ ਪਵੇ, ਇਸ ਤੋਂ ਬਿਨਾਂ ਅਸੀਂ ਆਪਣੀ ਮੰਜ਼ਿਲੇ ਮਕਸੂਦ ਨਹੀਂ ਪਹੁੰਚ ਸਕਦੇ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋ ਇਹ ਬਚਨ ਉਚਾਰਨ ਕੀਤੇ ਨੇ ਇਹ ਪ੍ਰੇਰਣਾਦਾਇਕ ਨੇ। ਗੁਰਸਿੱਖ ਵੀਰ ਚੱਲੋ ਗੁਰਚਾਲੀ, ਇਹ ਗੁਰਸਿੱਖ ਮਿੱਤਰਾ ਜੋ ਗੁਰੂ ਨੇ ਤੈਨੂੰ ਚਾਲੀ ਦਾ ਅਰਥ ਮਾਰਗ ਬਖਸ਼ਿਸ਼ ਕੀਤਾ, ਗੁਰਸਿੱਖੀ ਮਾਰਗ ਇਹਦੇ ਉੱਤੇ ਚੱਲ, ਤੇ ਨਾਲ ਹੀ ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਆਖਦਾ ਹੈ ਤੇ ਉਹਨੂੰ ਭਲਾ ਕਰਦੇ। ਜੇ ਗੁਰੂ ਕਹਿੰਦਾ ਨਾ ਗੁਰਸਿੱਖਾ ਅੰਮ੍ਰਿਤ ਛਕ ਰਹਿਤ ਰੱਖ, ਇਹਦੇ ਉੱਤੇ ਕਿੰਤੂ ਪ੍ਰੰਤੂ ਨਾ ਕਰ, ਕਿਉਂਕਿ ਸਿੱਖ ਧਰਮ ਦੇ ਵਿੱਚ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਦੀ ਆਗਿਆ ਮੰਨਣਾ ਸਹੀ, ਗੁਰੂ ਦੀ ਆਗਿਆ ਮੰਨਣ ਤੇ ਜੋੜ ਦਿੱਤਾ। ਗੁਰੂ ਸਾਡੇ ਭਲੇ ਲਈ ਜੋ ਕੁਛ ਕਰਦਾ ਜੋ ਆਖਦਾ ਸਾਡੇ ਭਲੇ ਲਈ ਆਖਦਾ ਹੈ, ਇਸੇ ਲਈ ਸਾਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ। ਗੁਰਸਿੱਖ ਮੇਰੇ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨ, ਜੋ ਗੁਰੂ ਆਖਦਾ ਉਹਨੂੰ ਸਭ ਕਰਕੇ ਮੰਨੀ ਚਲੋ, ਫਿਰ ਕੀ ਹੋਵੇਗਾ। ਹਰ ਹਰ ਪਤਾ ਮਿਲਾ ਜੀ, ਤੁਹਾਡਾ ਵਾਹਿਗੁਰੂ ਨਾਲ ਮਿਲਾਪ ਹੋ ਜਾਵੇਗਾ। ਤੇ ਯਾਦ ਰੱਖੋ ਵਾਹਿਗੁਰੂ ਦੇ ਮਿਲਾਪ ਦੀ ਜਿਹੜੀ ਕਥਾ ਹੈ, ਹਰ ਹਰ ਕਥਾ ਨਿਰਾਜੂ ਕਥਾ ਬੜੀ ਹੀ ਨਿਰਾਲੀ ਹੈ, ਬੜੀ ਅਨੋਖੀ ਹੈ, ਬੜੀ ਮਹਾਨ ਹੈ। ਜਦੋਂ ਵਾਹਿਗੁਰੂ ਨਾਲ ਤੁਹਾਡਾ ਮਿਲਾਪ ਹੋ ਗਿਆ ਨਾ, ਆਤਮ ਰਸ ਦੇ ਜਾਨ ਹੀ ਸੋ ਹੈ ਖਾਲਸਾ ਦੇ ਪ੍ਰਭ ਮੈਂ ਮੋਹ ਮੈਂ ਦਾਸ ਮੈਂ ਰੰਚਕ ਨਾਹੀ ਪਏ। ਤੇ ਫਿਰ ਸਤਿਗੁਰੂ ਕਹਿੰਦੇ ਨੇ ਪ੍ਰਭ ਮੈਂ ਵਾਹਿਗੁਰੂ ਵਿੱਚ, ਮੋਹ ਮੈਂ ਮੇਰੇ ਵਿੱਚ, ਤੇ ਉਸ ਗੁਰੂ ਦੇ ਖਾਲਸੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਤਿੰਨੇ ਹੀ ਇੱਕ ਰੂਪ ਹੋ ਜਾਂਦੇ ਨੇ। ਇਸ ਲਈ ਸਾਨੂੰ ਇਹ ਗੁਰੂ ਮਹਾਰਾਜ ਦੇ ਬਚਨਾਂ ਤੇ ਹਰ ਵੇਲੇ ਵਿਚਾਰ ਕਰਨੀ ਚਾਹੀਦੀ ਹੈ। ਜਿੰਨੀ ਕੁ ਅਸੀਂ ਗੁਰੂ ਦੀ ਬਖਸ਼ੀ ਹੋਈ ਰਹਿਤ ਮਰਿਆਦਾ ਤੇ ਚੱਲ ਸਕਦੇ ਹਾਂ, ਚੱਲਣਾ ਚਾਹੀਦਾ। ਸਭ ਤੋਂ ਪਹਿਲਾਂ ਸਾਬਤ ਸੂਰਤ ਹੈ, ਉਸ ਤੋਂ ਅੱਗੇ ਬਾਕੀ ਰਹਿਤਾਂ ਨੇ, ਤੇ ਹੌਲੀ ਹੌਲੀ ਆਪਾਂ ਇੱਕ ਇੱਕ ਰਹਿਤ ਤੇ ਅਮਲ ਕਰੀਏ ਤੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਸੰਪੂਰਨ ਸਿੱਖ ਵੀ ਬਣ ਸਕੀਏ। ਇੱਕ ਇੱਕ ਰਹਿਤ ਦਾ ਅਭਿਆਸ ਕਰੀਏ, ਕੋਸ਼ਿਸ਼ ਕਰੀਏ ਵੀ ਕੇਸ ਰੱਖਣੇ ਨੇ, ਕੜਾ ਪਹਿਨਣਾ, ਜਪਜੀ ਸਾਹਿਬ ਪੜ੍ਹਨਾ, ਫਿਰ ਹੌਲੀ ਹੌਲੀ ਹੋਰ ਬਾਣੀਆਂ ਪੜ੍ਹੋ, ਗੁਰਸਿੱਖ ਮੇਲ ਚੱਲੋ ਗੁਰ ਚਾਹੀਏ, ਫਿਰ ਇਹਦੇ ਨਾਲ ਗੁਰੂ ਮਹਾਰਾਜ ਸਾਡੇ ਤੇ ਮਿਹਰ ਕਰਦੇ ਨੇ ਤੇ ਸਾਨੂੰ ਇਸ ਕਾਰਜ ਦੇ ਵਿੱਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਬੋਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਨੂੰ ਮਿਲੀ, ਜੋ ਦਾਸ ਨੂੰ ਹੁਕਮ ਕੀਤਾ ਗਿਆ ਸੀ ਗੁਰਸਿੱਖ ਮੇਲ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਰ ਮਾਨੋ ਹਰ ਹਰ ਕਥਾ ਮਿਲਾਲੀ, ਇਹਦੇ ਉੱਤੇ ਦੁਸ਼ਟ ਬੁੱਧੀ ਅਨੁਸਾਰ ਦਾਸ ਨੇ ਵਿਚਾਰ ਸੰਤਾਂ ਦੇ ਚਰਨਾਂ ਵਿੱਚ ਨਿਵੇਦਨ ਕੀਤੀ ਹੈ। ਵਿਚਾਰ ਕਰਦਿਆਂ ਹੋਇਆਂ ਦੁਸ਼ਟ ਬੁੱਧੀ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਗੁੱਲਾਂ ਗਲਤੀਆਂ ਵੀ ਰਹਿ ਗਈਆਂ ਹੋਣਗੀਆਂ, ਉਹਦੇ ਲਈ ਦਾਸ ਖਿਮਾ ਦਾ ਜਾਚਕ ਹੈ। ਹੁਣ ਜੋ ਅਗਲਾ ਪ੍ਰੋਗਰਾਮ ਹੈ ਉਹਦੇ ਲਈ ਸੰਗਤਾਂ ਪਿਆਰ ਦੇ ਨਾਲ ਸਰਵਣ ਕਰੋ, ਦਾਸ ਨੂੰ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ ਬੁਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ।